ਸੱਚੀ ਚਿੰਤ ਮਟਾਈ, ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਜਦੋਂ ਵੀ ਉਹ ਅਲਾਹੀ ਬਚਨ ਆਉਂਦੇ ਸਨ ਤੇ ਮਰਦਾਨੇ ਨੂੰ ਕਹਿਣਾ, ਮਰਦਾਨਿਆਂ ਖੋਲ ਰਬਾਬ ਬਾਣੀ ਆਈ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਹ ਸਤਿਗੁਰੂ ਦੇ ਅਲਾਹੀ ਬਚਨ, ਜਿਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਫਿਰ ਬਾਬਾ ਮੱਕੇ ਗਾ ਨੀਲ ਬਸਤਰ ਧਾਰੇ ਬਨਵਾਰੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਮੱਕੇ ਦੀ ਧਰਤੀ ਤੇ ਗਏ ਤੇ ਉੱਥੇ ਜਦੋਂ ਬੈਠੇ ਸਨ ਤੇ ਗੁਰਬਾਣੀ ਆਪਣੀ ਰਸਨਾ ਤੋਂ ਉਚਾਰ ਰਹੇ ਸਨ ਤੇ ਬਾਬੇ ਵਾਂਗ ਪ੍ਰੇਮ ਵਾਲੀ ਦਿੱਤੀ ਤੇ ਨਗਰੀ ਸੁਨ ਮਨ ਹੋ ਗਈ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੇ ਮਿੱਠੇ ਬਚਨ, ਐਸੇ ਅੰਮ੍ਰਿਤ ਰੂਪੀ ਬਚਨ ਜਦੋਂ ਆਪਣੀ ਪਵਿੱਤਰ ਰਸਨਾ ਤੋਂ ਕੀਤੇ, ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ। ਸਤਿਗੁਰੂ ਪਰਮੇਸ਼ਰ ਇੱਕ ਰੂਪ ਹੈ, ਗੁਰ ਪਰਮੇਸ਼ਰ ਇੱਕੋ ਜਾਣ, ਆਪਣੇ ਸਤਿਗੁਰੂ ਅਕਾਲ ਪੁਰਖ ਨੂੰ ਪਰਮੇਸ਼ਰ ਵਰਗਾ ਕਰਕੇ ਜਾਣ। ਸੋਈ ਵਰਤਿਆ ਜਗਤ ਮੈਂ ਘੱਟ ਘੱਟ ਹਰ ਬਣਿਆ, ਜੋ ਸਤਿਗੁਰੂ ਅਕਾਲ ਪੁਰਖ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬਚਨ ਕਰਦੇ ਨੇ ਉਹੀ ਦੁਨੀਆਂ ਤੇ ਵਰਤਦਾ। ਬਹੁਤ ਵਡਿਆਈਆ ਸਾਹਿਬੇ ਨਾ ਜਾਈ ਗਣੀਆ, ਇੰਨੀਆਂ ਵਡਿਆਈਆ ਨੇ ਜਿਨ੍ਹਾਂ ਦੀ ਸਿਫਤ ਨਹੀਂ ਹੋ ਸਕਦੀ, ਏਕ ਜੀਵ ਨਹੀਂ ਕਰ ਸਕਦੀ। ਗੁਰਬਾਣੀ ਚ ਲਿਖਿਆ, ਏਕ ਜੀ ਹੀ ਕਿਆ ਕਮਣ ਵਖਾਨਾ, ਸਾਸ ਫਨੀ ਸੇਖ ਅੰਤ ਨਾ ਜਾਣਾ, ਨਵਤਨ ਨਾਮ ਜਪੈ ਤੇਰੀ ਜੇਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਛੇ ਸ਼ਨਾਗ ਦੀ 1000 ਮੂੰਹ ਆ ਤੇ 2000 ਉਹਦੀ ਜੇਬਾ ਏ, ਤੇ ਸੱਚ ਪਰਮੇਸ਼ਰ ਨਿਤ ਨਵਾ, ਉਹ ਨਿਤ ਰੋਜ ਸਤਿਗੁਰੂ ਅਕਾਲ ਪੁਰਖ ਪਰਮੇਸ਼ਰ ਭਗਵਾਨ ਦਾ ਨਾਮ ਰੋਜ ਨਵਾਂ ਲੈ ਕੇ ਤੇ ਅਰਾਧ ਦਾ ਅਜੇ ਤੱਕ ਪਾਰਾ ਵਾਰ ਨਹੀਂ ਪਾ ਸਕਿਆ। ਇਸ ਕਰਕੇ ਸਤਿਗੁਰੂ ਦੀ ਵਡਿਆਈ, ਸਤਿਗੁਰੂ ਦੀ ਸਿਫਤ, ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੇ ਉਪਕਾਰ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦੋ ਪੁੱਤਰ ਹੋਏ ਨੇ, ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਦਿਨ ਮੌਜ ਵਿੱਚ ਬੈਠੇ ਹੋਏ ਨੇ ਤੇ ਸ੍ਰੀ ਚੰਦ ਨੂੰ ਹੁਕਮ ਕੀਤਾ ਕਿ ਉਹ ਚਿੱਕੜ ਵਿੱਚ ਕੌਲ ਡਿੱਗਿਆ ਹੈ, ਉਹਨੂੰ ਕੱਢ ਕੇ ਲਿਆਓ। ਸ੍ਰੀ ਚੰਦ ਕਹਿੰਦਾ, ਜੀ ਐਡੇ ਸੋਹਣੇ ਅਸੀਂ ਬਸਤਰ ਪਾਏ ਨੇ ਤੇ ਇਹ ਜਦੋਂ ਚਿੱਕੜ ਵਿੱਚ ਜਾਵਾਂਗੇ ਤੇ ਮੈਲੇ ਹੋ ਜਾਣਗੇ, ਨਾ ਕਰ ਦਿੱਤੀ। ਲਖਮੀ ਦਾਸ ਵੱਲ ਇਸ਼ਾਰਾ ਕੀਤਾ, ਉਹਨਾਂ ਨੇ ਵੀ ਬਚਨ ਨਾ ਮੰਨਿਆ। ਜਦੋਂ ਲਹਿਣੇ ਨੂੰ ਹੁਕਮ ਕੀਤਾ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਲਹਿਣੇ ਵੱਲ ਇਸ਼ਾਰਾ ਕੀਤਾ ਤੇ ਸਮੇਤ ਕੱਪੜਿਆਂ ਹੀ ਚਿੱਕੜ ਵਿੱਚ ਛਾਲ ਮਾਰ ਦਿੱਤੀ ਤੇ ਕੌਲ ਕੱਢ ਕੇ ਲੈ ਆਏ। ਗੁਰਬਾਣੀ ਵਿੱਚ ਸਾਹਿਬ ਫਰਮਾਨ ਕਰਦੇ ਨੇ, ਹੁਕਮ ਮੰਨਾ ਹੋਵੇ ਪ੍ਰਵਾਨ। ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਨੀ, ਉਹਨੂੰ ਅੰਗੀਕਾਰ ਕਰਨਾ, ਉਹਨੂੰ ਸੱਤ ਬਚਨ ਕਰਕੇ ਮੰਨਣਾ। ਹੁਕਮ ਮੰਨਾ ਹੋਵੇ ਪ੍ਰਵਾਨ, ਸਤਿਗੁਰੂ ਦਾ ਹੁਕਮ ਮੰਨ ਕੇ ਫਿਰ ਪ੍ਰਵਾਨ ਹੋ ਜਾਏ। ਤਾਂ ਖਸਮੇ ਕਾ ਮਾਹਲ ਪਾਏ ਸੀ, ਤਾਂ ਉਹਦੀ ਦਰਗਾਹ ਚ ਪ੍ਰਵਾਨ ਆ ਜੇ ਸਤਿਗੁਰੂ ਦਾ ਹੁਕਮ ਮੰਨਿਆ ਜਾਏ ਤੇ। ਖਸਮੈ ਭਾਵੈ ਸੋ ਕਰੇ, ਜਿਹੜਾ ਸਤਿਗੁਰੂ ਨੂੰ ਚੰਗਾ ਲੱਗਦਾ ਉਹ ਕਰੇ। ਖਸਮੈ ਭਾਵੈ ਸੋ ਕਰੇ, ਮਨੋ ਚੰਦਿਆ ਸੋ ਫਲ ਪਾਏ ਸੀ। ਮਨ ਵਿੱਚ, ਹਿਰਦੇ ਵਿੱਚ ਸਤਿਗੁਰੂ ਅਕਾਲ ਪੁਰਖ ਦੇ ਉਸ ਬਚਨ ਨੂੰ ਅੰਗੀਕਾਰ ਕਰੇ, ਉਸ ਦਾ ਸਤਿਕਾਰ ਕਰੇ, ਉਸ ਦੀ ਪਾਲਣਾ ਕਰੇ, ਉਸ ਨੂੰ ਧਿਆਵੇ। ਖਸਮੈ ਭਾਵੈ ਸੋ ਕਰੈ, ਮਨੋ ਚੰਦਿਆ ਸੋ ਫਲ ਪਾਏ ਸੀ। ਤਾਂ ਦਰਗਾਹ ਪੈਂਦਾ ਜਾਏ ਸੀ, ਤਾਂ ਉਹਦੀ ਦਰਗਾਹ ਚ ਪ੍ਰਮਾਣਿਆ ਜੇ ਸਤਿਗੁਰੂ ਦਾ ਹੁਕਮ ਮੰਨਿਆ ਜਾਏ ਤੇ। ਫਿਰ ਗਰੀਬ ਨਵਾਜ ਸੱਚੇ ਪਾਤਸ਼ਾਹ ਮੌਜ ਵਿੱਚ ਬੈਠੇ ਹੋਏ ਇੱਕ ਦਿਨ ਆਖਣ ਲੱਗੇ, ਸ੍ਰੀ ਚੰਦ ਮੇਰੇ ਬਸਤਰ ਧੋ ਕੇ ਲਿਆਓ ਤੇ ਇਹ ਕੌਤਕ ਰਚਾ ਦਿੱਤਾ ਕਿ ਬੜਾ ਝੱਖੜ, ਬੜੀ ਹਨੇਰੀ, ਬੜਾ ਮੀਂਹ ਪੈ ਰਿਹਾ ਤੇ ਹੁਕਮ ਹੋਇਆ। ਸ੍ਰੀ ਚੰਦ ਕਹਿੰਦਾ ਜੀ ਮੀਂਹ ਹਟ ਜਾਏਗਾ, ਹਨੇਰੀ ਹਟ ਜਾਏਗੀ, ਝੱਖੜ ਹਟ ਜਾਏਗਾ ਤੇ ਫਿਰ ਧੋ ਲਿਆਵਾਂਗੇ। ਲਖਮੀ ਦਾਸ ਨੂੰ ਆਖਿਆ, ਉਹਨਾਂ ਨੇ ਵੀ ਨਾਂਹ ਕਰ ਦਿੱਤੀ। ਜਦੋਂ ਲੈਣੇ ਵਾਲਾ ਇਸ਼ਾਰਾ ਕੀਤਾ ਤੇ ਲੈਣਾ ਜੀ ਉਹਨਾਂ ਬਸਤਰਾਂ ਨੂੰ ਚੁੱਕ ਕੇ ਲੈ ਗਏ ਧੋਣ ਵਾਸਤੇ। ਜਿਸ ਨਦੀ ਤੇ ਧੋਣ ਵਾਸਤੇ ਜਾਣਾ ਸੀ ਉੱਥੇ ਧੁੱਪ ਲੱਗੀ ਹੋਈ ਸੀ। ਲੈਣੇ ਨੇ ਉਹ ਬਸਤਰ ਧੋ ਕੇ ਸਾਫ ਕਰਕੇ ਲਿਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਪਣ ਕਰ ਦਿੱਤੇ ਤੇ ਸ੍ਰੀ ਚੰਦ ਤੇ ਲਖਮੀ ਦਾਸ ਦੋਵੇਂ ਦੇਖਦੇ ਨੇ ਕਿ ਬੜਾ ਮੀਂਹ ਪੈਣ ਡਿਆ ਸੀ, ਬੜਾ ਝੱਖੜ ਵਗਣ ਡਿਆ ਸੀ, ਬੜੀ ਹਨੇਰੀ ਵਗਦੀ ਸੀ ਤੇ ਇਹ ਬਸਤਰ ਕਿੱਥੋਂ ਧੋ ਲਿਆ। ਪਰ ਸਾਧ ਸੰਗਤ ਜੀ, ਸਤਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਸਭ ਕੁਝ ਹੈ। ਸਤਿਗੁਰੂ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁੱਲਦਾ। ਮੀਂਹ ਪਾਇਆ, ਪਰਮੇਸ਼ਰ ਪਾਇਆ। ਜੇ ਪਰਮੇਸ਼ਰ ਦੀ ਨਹੀਂ ਰਜਾ, ਪਰਮੇਸ਼ਰ ਦਾ ਨਹੀਂ ਹੁਕਮ ਤੇ ਜਿੰਨਾ ਮਰਜ਼ੀ ਬੱਦਲ ਹੋਵੇ, ਜਿੰਨਾ ਮਰਜ਼ੀ ਕਾਲੀਆਂ ਘਟਾਂ ਚੜੀਆਂ ਹੋਣ, ਪਰ ਸਤਿਗੁਰੂ ਦੇ ਹੁਕਮ ਤੋਂ ਬਗੈਰ ਇੱਕ ਛਿੱਟ ਵੀ ਨਹੀਂ ਡਿੱਗਦੀ। ਮੀਂਹ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜੀਵ ਤੇ ਜੰਤ ਸਭ ਸੁਖੀ ਵਸਦੇ ਨੇ, ਪਰ ਜੇ ਸਤਿਗੁਰੂ ਅਕਾਲ ਪੁਰਖ ਕਿਰਪਾ ਕਰੇ, ਬਖਸ਼ਿਸ਼ ਕਰੇ, ਹੁਕਮ ਕਰੇ ਤੇ ਤਾਂ ਮੀਂਹ ਪੈਂਦਾ। ਆ ਹੁਣੇ ਹੀ ਸੰਤ ਹਰਦੇਵ ਸਿੰਘ ਜੀ ਬਿਜਲੀ ਵਾਲਿਆਂ ਨੇ ਬਚਨ ਸੁਣਾਇਆ ਸੀ, ਸਭ ਰਸਨਾ ਪਵਿੱਤਰ ਕਰੋ, ਸਭ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਸੱਚੇ ਪਾਤਸ਼ਾਹ ਜੀ ਗੁਰਦਾਸਪੁਰ ਦਾ ਦੌਰਾ ਕਰ ਰਹੇ ਸਨ, ਘਰਾਂ ਵਿੱਚ ਚਰਨ ਪਾ ਰਹੇ ਸਨ ਤੇ ਗਰਮੀ ਬੜੀ ਸੀ ਤੇ ਸਿੱਖਾਂ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਗਰਮੀ ਬੜੀ ਹੈ ਤੇ ਮੀਂਹ ਪੈ ਜਾਏ। ਤੇ ਮੀਂਹ ਪਏ ਨੂੰ ਅਜੇ ਥੋੜਾ ਚਿਰ ਹੀ ਹੋਇਆ ਸੀ, ਹਟਿਆ ਸੀ ਮੀਂਹ ਪੈ ਕੇ। ਫਿਰ ਸਤਿਗੁਰਾਂ ਕਿਰਪਾ ਕੀਤੀ, ਸਤਿਗੁਰਾਂ ਬਖਸ਼ਿਸ਼ ਕੀਤੀ ਤੇ ਪੰਜ ਕੁ ਮਿੰਟ ਹੀ ਲੱਗੇ ਤੇ ਮੀਂਹ ਫਿਰ ਆ ਗਿਆ ਤੇ ਫਿਰ ਜਲ ਥਲ ਕਰ ਦਿੱਤੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ। ਜਦੋਂ ਸਤਿਗੁਰੂ ਅਕਾਲ ਪੁਰਖ ਨੂੰ ਹੁਕਮ ਹੁੰਦਾ ਉਦੋਂ ਹੀ ਵਰਸਦਾ ਤੇ ਫਿਰ ਸਤਿਗੁਰਾਂ ਦੀ ਰਜਾ, ਸਤਿਗੁਰਾਂ ਦੇ ਕੌਤਕ, ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਬਖਸ਼ਿਸ਼। ਫਿਰ ਨਾਲ ਦੇ ਪ੍ਰੇਮੀ ਕਹਿਣ ਲੱਗੇ ਜੀ ਛਤੜੀਆਂ ਚਾਹੀਦੀਆਂ ਨੇ, ਮੀਂਹ ਪੈਂਦਾ। ਸੱਚੇ ਪਾਤਸ਼ਾਹ ਆਉਂਦੇ ਨੇ ਹੁਣ ਪਹਿਲਾਂ ਤੇ ਮੀਂਹ ਮੰਗਦੇ, ਹੁਣ ਛਤੜੀਆਂ ਲੱਭ ਦਿਓ। ਪਰ ਜੋ ਸਤਿਗੁਰਾਂ ਦੀ ਰਜਾ ਆ, ਸਤਿਗੁਰੂ ਦੇ ਹੁਕਮ ਵਿੱਚ ਹੈ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਬਾਨ, ਜੋ ਤਿਸ ਭਾਵੈ ਤਿਵੇਂ ਚਲਾਵੈ ਜਿਉਂ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰਨ ਆਵੈ ਬਹੁਤਾਏ ਵਡਾਣ, ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਉਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਭ ਸਤਿਗੁਰੂ ਦੇ ਹੁਕਮ ਵਿੱਚ ਨੇ, ਜਿੰਨਾ ਚਿਰ ਹੁਕਮ ਨਹੀਂ ਹੁੰਦਾ ਉਨਾ ਚਿਰ ਉਹ ਕੁਛ ਨਹੀਂ ਕਰ ਸਕਦੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਇੱਕ ਦਿਨ ਮੌਜ ਵਿੱਚ ਬੈਠੇ ਨੇ ਤੇ ਆਂਦੇ, ਬਾਬਾ ਸ੍ਰੀ ਚੰਦ ਆ ਦਰਖਤ ਤੇ ਚੜ ਜਾ, ਇਹਨੂੰ ਹਲਾ ਤੇ ਮਠਿਆਈ ਡਿੱਗੇਗੀ। ਕਹਿਣ ਲੱਗਾ ਜੀ ਕਦੀ ਦਰਖਤਾਂ ਤੋਂ ਵੀ ਮਠਿਆਈਆਂ ਡਿੱਗੀਆਂ ਨੇ? ਲਖਮੀ ਦਾਸ ਨੂੰ ਕਿਹਾ, ਨਹੀਂ ਮੰਨਿਆ ਬਚਨ। ਲੈਣੇ ਵਾਲਾ ਇਸ਼ਾਰਾ ਕੀਤਾ, ਪਹਿਲਾਂ ਉਹ ਦਰਖਤ ਦੇ ਥੱਲੇ ਝਾੜੂ ਮਾਰਿਆ, ਪੱਤਰ ਇਕੱਠੇ ਕੀਤੇ, ਫਿਰ ਪੋਚਾ ਲਾਇਆ ਤੇ ਫਿਰ ਉਸ ਦਰਖਤ ਉੱਤੇ ਚੜ੍ਹ ਕੇ ਜਦੋਂ ਹਲਾਇਆ ਤੇ ਗਰੀਬ ਨਵਾਜ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਜਿਹ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ, ਜਿਹਦੀ ਕਿਰਪਾ ਜਿਹਦੀ ਬਖਸ਼ਿਸ਼ ਦੇ ਨਾਲ ਮਠਿਆਈਆਂ ਦਰਖਤ ਤੋਂ ਨਹੀਂ ਡਿੱਗੀਆਂ, ਮਠਿਆਈਆਂ ਤੇ ਸਤਿਗੁਰਾਂ ਦੇ ਹੁਕਮ ਵਿੱਚ ਸਨ। ਜਿਹ ਪ੍ਰਸਾਦ ਸੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਹ ਸਤਿਗੁਰੂ ਅਕਾਲ ਪੁਰਖ ਦਾ ਹੁਕਮ ਮੰਨਣ ਦੇ ਵਿੱਚ ਸਭ ਕੁਛ ਸੀ, ਜਿਹੜਾ ਹੁਕਮ ਨੂੰ ਨਹੀਂ ਮੰਨਦਾ, ਜਿਹੜਾ ਹੁਕਮ ਦੀ ਪਾਲਣਾ ਨਹੀਂ ਕਰਦਾ, ਜਿਹੜਾ ਹੁਕਮ ਦੇ ਉਲਟ ਚੱਲਦਾ, ਜਿਹੜਾ ਮਨ ਦੀ ਮਰਜ਼ੀ ਕਰਦਾ, ਉਹਨੂੰ ਮਨਮੁਖ ਦਾ ਖਿਤਾਬ ਮਿਲਦਾ। ਜਿਹੜਾ ਸਤਿਗੁਰਾਂ ਦੇ ਮੁਖ ਤੋਂ ਉਚਾਰਿਆ ਹੋਇਆ ਬਚਨ, ਜਿਹੜਾ ਉਹਦੀ ਪਾਲਣਾ ਕਰਦਾ, ਉਹਨੂੰ ਗੁਰਮੁਖ ਦਾ ਖਿਤਾਬ ਮਿਲਦਾ। ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਮਨਮੁਖ ਨੂੰ ਇੰਨੀਆਂ ਚੋਟਾਂ ਵੱਜਦੀਆਂ ਨੇ, ਇੰਨੇ ਨਰਕ ਭੋਗਣੇ ਪੈਂਦੇ ਨੇ, ਪਰ ਗੁਰਮੁਖ ਨੂੰ ਲੇਪ ਸੇਕ ਵੀ ਨਹੀਂ ਲੱਗਦਾ, ਜਿਹਦੇ ਉੱਤੇ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲੈਣੇ ਨੂੰ ਨਾਲ ਲੈ ਕੇ ਉੱਥੇ ਪਹੁੰਚ ਗਏ, ਕਿੱਥੇ ਜਿੱਥੇ ਝੋਨੇ ਵਿੱਚੋਂ ਨਦੀਨ ਕੱਢ ਰਹੇ ਸਨ, ਤੇ ਜਦੋਂ ਨਦੀਨ ਵਾਲੀ ਭਰੀ ਬੰਨ ਕੇ ਤੇ ਲੈਣੇ ਦੇ ਸਿਰ ਉੱਤੇ ਧਰੀ, ਤੇ ਉਹ ਜਿਹੜਾ ਪਾਣੀ ਚਿੱਕੜ ਸੀ ਨਾ, ਉਹਨਾਂ ਦੇ ਕੱਪੜਿਆਂ ਉੱਤੇ ਡਿੱਗਿਆ, ਤੇ ਮਾਤਾ ਸੁਲੱਖਣੀ ਜੀ ਨੇ ਆਖਿਆ, ਤੁਸੀਂ ਵੇਖ ਤੇ ਲੈਣਾ ਸੀ ਕਿ ਕੋਈ ਆਇਆ ਸਾਡੇ ਘਰ ਵਿੱਚ, ਤੁਸੀਂ ਉਹਦੇ ਕੱਪੜੇ ਚਿੱਕੜ ਨਾਲ ਲਬੇੜ ਦਿੱਤੇ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ, ਸੁਲੱਖਣੀ, ਇਹ ਚਿੱਕੜ ਨਹੀਂ, ਇਹ ਤੇ ਕੇਸਰ ਛਿੜਕੀ ਦਾ। ਜਿਨ੍ਹਾਂ ਨੂੰ ਪਤਾ ਲੱਗ ਜਾਂਦਾ, ਜਿਨ੍ਹਾਂ ਨੂੰ ਸਤਿਗੁਰਾਂ ਦੇ ਉੱਤੇ ਸ਼ਰਧਾ ਭਾਵਨਾ ਪ੍ਰਤੀਤ ਤੇ ਭਰੋਸਾ ਹੈ, ਜੇ ਗੁਰਬਾਣੀ ਪੜ੍ਹ ਕੇ ਨਾਮ ਜਪ ਕੇ ਸੋਧ ਰੱਖ ਕੇ ਤੇ ਸਤਿਗੁਰਾਂ ਦੇ ਉੱਤੇ ਪ੍ਰਤੀਤ ਨਹੀਂ ਆਈ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਉ, ਉਸ ਨੂੰ ਸੁਖ ਨਾ ਉਪਜਾ ਭਾਵੇਂ ਸੌ ਗੇੜਾ ਆਵੋ ਜਾਓ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਸਤਿਗੁਰੂ ਤੇ ਪ੍ਰਤੀਤ ਨਹੀਂ, ਪ੍ਰੀਤ ਨਹੀਂ, ਭਾਵਨਾ ਨਹੀਂ, ਸ਼ਰਧਾ ਨਹੀਂ, ਭਰੋਸਾ ਨਹੀਂ, ਫਿਰ ਕੁਛ ਵੀ ਨਹੀਂ। ਸਤਿਗੁਰੂ ਜੀ ਬਖਸ਼ਿਸ਼ ਕਰਨ, ਸਤਿਗੁਰੂ ਜੀ ਰਹਿਮਤ ਕਰਨ, ਜਿਹੜੇ ਸਤਿਗੁਰੂ ਦਾ ਹੁਕਮ ਮੰਨਦੇ ਨੇ ਉਹ ਸਦਾ ਹੀ ਸੁਖੀ ਰਹਿੰਦੇ ਨੇ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਖੀਰਲਾ ਸਾਂਗ ਜਦੋਂ ਇਹ ਵਰਤਾਇਆ ਕਿ ਆਖਿਆ, ਲੈਣੇ ਨੂੰ ਆਖਿਆ, ਬਾਲੇ ਨੂੰ ਪਹਿਲਾਂ ਆਖਿਆ ਕਿ ਮੁਰਦਾ ਸ਼ੱਕ, ਤੇ ਜਦੋਂ ਮੁਰਦੇ ਵਾਲਾ ਸਾਂਗ ਵਰਤਾਇਆ ਤੇ ਫਿਰ ਭਾਈ ਬਾਲਾ ਜੀ ਵੀ ਉੱਥੋਂ ਖਿਸਕ ਤੁਰੇ, ਆਖਣ ਲੱਗੇ ਇਹ ਕੀ ਸਾਂਗ ਹੈ, ਇਹ ਕੀ ਕੌਤਕ ਰਚਾਇਆ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਲਹਿਣਾ ਜੀ ਨੇ ਆਖਿਆ, ਗਰੀਬ ਨੂੰ ਅੱਜ ਹੁਕਮ ਕਰੋ ਕਿਹੜੇ ਪਾਸਿਓਂ ਛਕਾਂ। ਜਦੋਂ ਪੱਲਾ ਚੁੱਕਿਆ ਤੇ ਥੱਲੇ ਕੜਾਹ ਪ੍ਰਸ਼ਾਦ ਸੀ, ਪਰ ਸਤਿਗੁਰੂ ਅਕਾਲ ਪੁਰਖ ਕਿਰਪਾ ਕਰਦਾ, ਸਤਿਗੁਰੂ ਬਖਸ਼ਿਸ਼ ਕਰਦਾ, ਉਸ ਪਰਚੇ ਵਿੱਚੋਂ ਵਿਰਲਾ ਹੀ ਕੋਈ ਪਾਸ ਹੋ ਸਕਦਾ, ਸਾਰੇ ਨਹੀਂ ਹੋ ਸਕਦੇ। ਜਿਨ੍ਹਾਂ ਉੱਤੇ ਸਤਿਗੁਰੂ ਬਖਸ਼ਿਸ਼ ਕਰੇ ਸਮਰੱਥ ਗੁਰੂ, ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ। ਸਤਿਗੁਰੂ ਜਿਸ ਤੇ ਬਖਸ਼ਿਸ਼ ਕਰੇ, ਆਪਣਾ ਹਸਤ ਕਮਲ ਧਰ ਕੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕਾ ਚਰਨ ਹਿਰਦੈ ਲਾ ਧਾਰੋ, ਗੁਰ ਪਾਰ ਬ੍ਰਹਮ ਸਤਾ ਨਮਸਕਾਰੋ, ਮਤ ਕੋ ਭਰਮ ਭੁੱਲੈ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ, ਭੂਲੇ ਕੌਗਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਜੀ ਰਹਿਮਤ ਕਰਦੇ ਨੇ, ਫਿਰ ਪੰਜ ਪੈਸੇ ਨਾਰੀਅਲ ਧਰ ਕੇ ਜਦੋਂ ਲੈਣੇ ਨੂੰ ਮੱਥਾ ਟੇਕ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਤੇ ਭਾਈ ਲੈਣਾ ਕਹਿੰਦੇ ਜੀ, ਜਿਨ੍ਹਾਂ ਪੈਰਾਂ ਤੇ ਤੁਸੀਂ ਮੱਥਾ ਟੇਕਿਆ ਇਹਨਾਂ ਨੂੰ ਕੋੜ ਹੋ ਜਾਏ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਹਾ, ਭਾਈ ਪੁਰਖਾ, ਹੁਣ ਜਿਹੜੀ ਤੂੰ ਬਚਨ ਕਰੇਗਾ ਉਹ ਪੂਰਾ ਹੋਏਗਾ। ਤੇ ਸਾਧ ਸੰਗਤ ਜੀ, ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਜੋ ਨਾ ਕੀਤਾ ਸੀ ਉਸ ਨੂੰ ਨਿਭਾਇਆ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਗੂਠੇ ਉੱਤੇ ਕੋੜ ਹੋ ਗਿਆ ਸੀ, ਪਾਕ ਵਗਦੀ ਸੀ ਤੇ ਅਮਰਦਾਸ ਜੀ ਜਿਹੜੇ 22 ਵਾਰੀ ਗੰਗਾ ਗਏ ਸਨ, ਹਰ ਸਾਲ ਉੱਥੇ ਇਸ਼ਨਾਨ ਕਰਕੇ ਆਉਂਦੇ ਸਨ, ਪਰ ਜਿੰਨਾ ਚਿਰ ਪੂਰਾ ਸਤਿਗੁਰੂ ਨਹੀਂ ਮਿਲਦਾ, ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਗੁਰੂ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰੂ ਗਿਆਨ ਘੱਟ ਬੱਲਿਆ, ਹਰ ਲੱਦਾ ਰਤਨ ਪਦਾਰਥੋ ਫਿਰ ਬੋੜ ਨਾ ਚੱਲਿਆ, ਜਨ ਨਾਨਕ ਨਾਮ ਅਰਾਧਿਆ ਅਰਾਧ ਹਰ ਮਿਲਿਆ। ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ, ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਹਰ ਨਾਮੋ ਮੰਤਰ ਦੜਾਇਂਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ। ਜਿਨ੍ਹਾਂ ਨੂੰ ਸਤਿਗੁਰੂ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ, ਬਖਸ਼ਿਸ਼ ਕਰਨੀ ਹੈ, 22 ਵਾਰੀ ਗੰਗਾ ਜਾ ਕੇ ਤੇ ਸਾਧ ਸੰਗਤ ਜੀ ਫਿਰ ਵੀ ਕੁਛ ਨਹੀਂ ਬਣਿਆ, ਜਿੱਥੇ ਜਾ ਕੇ ਠਹਿਰਦੇ ਸਨ ਉਸ ਪੰਡਿਤ ਨੇ ਜਦੋਂ ਅਮਰਦਾਸ ਜੀ ਦੇ ਪੈਰਾਂ ਵੱਲ ਤੱਕਿਆ ਤੇ ਆਖਣ ਲੱਗੇ ਜਾਂ ਤੇ ਤੁਸੀਂ ਕੋਈ ਰਾਜੇ ਮਹਾਰਾਜੇ ਬਣੋਗੇ ਤੇ ਜਾਂ ਇਸ ਕਲਯੁਗ ਦੇ ਆਧਾਰ ਕਰਨ ਵਾਲੀ ਉਹ ਸਤਿਗੁਰਾਂ ਦੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੋਗੇ। ਉਹ ਕਹਿਣ ਲੱਗੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਪੰਡਿਤ ਜੀ, ਤੁਸੀਂ ਆਪਣਾ ਟਕਾ ਲੈਣਾ ਤੇ ਲੈ ਲਓ। ਆਂਦੇ ਨਹੀਂ, ਮੈਂ ਟਕਾ ਤਾਂ ਲਵਾਂਗਾ ਜਦੋਂ ਆਪ ਜੀ ਉਸ ਸੰਘਾਸਣ ਤੇ ਬੈਠੇ ਹੋਵੋਗੇ, ਆਪ ਜੀ ਦੇ ਸੀਸ ਉੱਤੇ ਚੋਰ ਛਤਰ ਝੁੱਲੇਗਾ ਤੇ ਮੈਂ ਉਦੋਂ ਆਣ ਕੇ ਟਕਾ ਲਵਾਂਗਾ, ਉਦੋਂ ਮੇਰੇ ਤੇ ਕਿਰਪਾ ਕਰਿਓ। ਪਰ ਸਤਿਗੁਰੂ ਅਕਾਲ ਪੁਰਖ ਐਸੀ ਕਿਰਪਾ ਕਰਦਾ, ਐਸੀ ਵਿੱਧ ਬਣਾ ਦਿੰਦਾ। ਉਥੋਂ ਫਿਰ ਅਮਰਦਾਸ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖੰਡੂਰ ਸਾਹਿਬ ਪਹੁੰਚੇ, ਆਣ ਕੇ ਦਰਸ਼ਨ ਕੀਤਾ, ਪਰ ਪਹਿਲਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਲੜਕੀ ਦੁੱਧ ਰਿੜਕਣਾ ਪਾਇਆ ਤੇ ਨਾਲ ਸਤਿਗੁਰਾਂ ਦੀ ਗੁਰਬਾਣੀ ਪੜ੍ਹਦੀ ਆ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਦੋਂ ਇਹ ਸਤਿਗੁਰਾਂ ਦੇ ਬਚਨ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਉਹ ਪੜ੍ਹ ਰਹੀ ਹੈ ਤੇ ਨਾਲ ਦੁੱਧ ਰਿੜਕ ਰਹੀ ਹੈ, ਤੇ ਪੁੱਛਦੇ ਨੇ ਅਮਰਦਾਸ ਜੀ ਇਹ ਕਿਸ ਦੀ ਬਾਣੀ ਪੜ੍ਹਦੀ ਹੈ, ਤੇ ਉਹ ਕਹਿਣ ਲੱਗੀ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਮੇਰੇ ਗੁਰੂ ਪਿਤਾ ਜੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਇਹ ਅੰਮ੍ਰਿਤ ਰੂਪੀ ਬਚਨ ਨੇ। ਕਹਿਣ ਲੱਗੇ ਮੈਨੂੰ ਵੀ ਦਰਸ਼ਨ ਹੋ ਸਕਦੇ ਨੇ, ਉਦੋਂ ਅਜੇ ਹਮ ਕਲਾਮ ਨਹੀਂ ਸਨ ਹੁੰਦੇ। ਉਸ ਦਿਨ ਤੋਂ ਫਿਰ ਸਤਿਗੁਰਾਂ ਦੀ ਕਿਰਪਾ ਨਾਲ ਜਦੋਂ ਉਸ ਬੀਬੀ ਦੇ ਨਾਲ ਆਏ ਅਮਰਦਾਸ ਜੀ, ਆਣ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਜਿਹਦੇ ਦਰਸ਼ਨ ਕਰਨ ਨਾਲ ਮਨ ਨੂੰ ਅਨੰਦਤਾ ਆ ਜਾਏ, ਮਨ ਪ੍ਰਸੰਨ ਹੋ ਜਾਏ, ਮਨ ਵਿੱਚ ਖੁਸ਼ੀ ਆਵੇ, ਰੋਮ ਰੋਮ ਖਿੜ ਜਾਵੇ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ, ਸਤ ਪੁਰਖ ਜਨ ਜਾਣਿਆ ਸਤਿਗੁਰੂ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ। ਸਤਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਜਿਹਦੇ ਚਰਨਾਂ ਨਾਲ ਲੱਗਣ ਕਰਕੇ ਇਸ ਜੀਵ ਦਾ ਉਧਾਰ ਹੋ ਜਾਂਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਧ ਸਵਾਮੀ ਸੰਦਾ। ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਤੇ ਸਤਿਗੁਰੂ ਫਿਰ ਉਸ ਬਿਰਧ ਬਾਣੀ ਦੀ ਲਾਜ ਰੱਖਦਾ। ਇੱਥੇ ਖੰਡੂਰ ਸਾਹਿਬ ਵਿੱਚ ਰਹਿ ਕੇ ਤੇ ਸਾਧ ਸੰਗਤ ਜੀ 12 ਸਾਲ ਸੇਵਾ ਕੀਤੀ। ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਉਣਾ, ਪੁੱਠੇ ਪੈਰੀ ਬਿਆਸ ਦਰਿਆ ਤੇ ਜਾਣਾ, ਜਲ ਭਰ ਕੇ ਗਾਗਰ ਚੁੱਕ ਕੇ ਲਿਆਉਣੀ ਤੇ ਫਿਰ ਆਣ ਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਇਸ਼ਨਾਨ ਕਰਾਉਣਾ। 12 ਸਾਲ ਬਾਅਦ ਇੱਕ ਸਰੋਪਾ ਮਿਲਣਾ, ਉਹ ਸਰੋਪੇ ਨੂੰ ਆਪਣੇ ਸਿਰ ਉੱਤੇ ਬੰਨ ਲੈਣਾ, ਦੂਜੇ ਸਾਲ ਫਿਰ ਮਿਲਣਾ। 12 ਸਾਲ 12 ਸਰੋਪੇ ਮਿਲੇ ਤੇ ਉਹ ਸਾਰੇ ਹੀ ਆਪਣੇ ਸਿਰ ਉੱਤੇ ਬੰਨ ਲਏ। ਜਦੋਂ ਇੱਕ ਦਿਨ ਬੜਾ ਹੀ ਝੱਖੜ ਹਨੇਰੀ ਵਗਣ ਡਈ ਹੈ ਤੇ ਅਮਰਦਾਸ ਜੀ ਲੈ ਕੇ ਗਾਗਰ ਜਲਦੀ ਆ ਰਹੇ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਇਸ਼ਨਾਨ ਕਰਾਉਣ ਵਾਸਤੇ, ਤੇ ਹਨੇਰਾ ਸੀ ਤੇ ਜਲਾਹੇ ਨੇ ਖੱਡੀ ਲਾਈ ਹੋਈ ਸੀ ਤੇ ਜਦੋਂ ਉਸ ਲੱਕੜ ਦੇ ਨਾਲ ਕਿੱਲਾ ਗੱਡਿਆ ਹੋਇਆ ਸੀ, ਠੇਡਾ ਲੱਗਾ ਅਮਰਦਾਸ ਜੀ ਨੂੰ ਤੇ ਖੜਾਕਾ ਹੋਇਆ ਤੇ ਜਲਾਹਾ ਪੁੱਛਣ ਲੱਗਾ ਜਲਾਈ ਨੂੰ, ਵੇਖ ਕਾਹਦਾ ਖੜਾਕਾ ਹੋਇਆ ਤੇ ਜਲਾਈ ਕਹਿਣ ਲੱਗੀ ਉਹ ਹੀ ਹੋਣਾ ਅਮਰੂ ਨੂੰ ਥਾਵਾਂ ਜਿਹੜਾ ਆਪਣੇ ਕੁੜਮਾਂ ਦੇ ਆਣ ਕੇ ਦਰਵਾਜ਼ੇ ਉੱਤੇ ਬੈਠਾ ਹੋਇਆ। ਤੇ ਸਾਧ ਸੰਗਤ ਜੀ ਸਾਧੂ ਬੋਲੇ ਸਹਿ ਸੁਭਾਅ ਤੇ ਸਾਧੂ ਦਾ ਬੋਲਿਆ ਬਿਰਥਾ ਨਹੀਂ ਜਾ, ਸਾਧ ਦੀ ਮਹਿਮਾ ਬੇਦਨਾ ਜਾਣਾ, ਜੇਤਾ ਸੁਣਿਆ ਤੇਤਾ ਬਖਿਆਣਾ, ਸਾਧ ਕੀ ਉਪਮਾ ਤੇਹ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਉਪਮਾ ਊਚ ਤੇ ਉੱਚੀ, ਸਾਧ ਕੀ ਉਪਮਾ ਮੂਚ ਤੇ ਮੂਚੀ, ਸਾਧ ਕੀ ਉਪਮਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਅਮਰਦਾਸ ਜੀ ਨੇ ਸਹਿ ਸੁਭਾਈ ਬਚਨ ਕਰਦਾ ਕਮਲੀਏ, ਮੈਂ ਤੇ ਸਤਿਗੁਰੂ ਵਾਲਾ ਤੇ ਤੂੰ ਨਿਥਾਵਾਂ ਕਰ ਰਹੀ ਹੈ। ਜਦੋਂ ਇੰਨੀ ਗੱਲ ਕਹੀ ਤੇ ਜਲਾਹੀ ਕਮਲੀ ਹੋ ਗਈ, ਉਹ ਬਾਹਰ ਨੂੰ ਭੱਜ ਗਈ। ਅਮਰਦਾਸ ਜੀ ਜਲ ਦੀ ਗਾਗਰ ਲੈ ਕੇ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਪਹੁੰਚੇ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਐਸੀਆਂ ਖੁਸ਼ੀਆਂ ਬਖਸ਼ੀਆਂ, ਐਸੀ ਲਾਲ, ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਸਤਿਗੁਰੂ ਅਕਾਲ ਪੁਰਖ ਚੋਰ ਛਤਰ ਦਾ ਮਾਲਕ ਹੀ ਇਹ ਕਾਰਜ ਕਰ ਸਕਦਾ। ਆਖਿਆ ਤੂੰ ਨਿਥਾਵਿਆਂ ਦਾ ਥਾਂ, ਤੂੰ ਨਗੱਤਿਆਂ ਦੀ ਗਾਤੇ, ਨਿਪੱਤਿਆਂ ਦੀ ਪਾਤੇ, ਨਿਆਸਰਿਆਂ ਦਾ ਆਸਰਾ, ਬਹੁਤ ਹੀ ਵਰ ਦਿੱਤੇ ਅਮਰਦਾਸ ਜੀ ਨੂੰ ਤੇ ਉਹ ਜਲਾਈ ਘਰੋਂ ਭੱਜ ਗਈ ਤੇ ਸਾਧ ਸੰਗਤ ਜੀ ਉਹਨੂੰ ਜਦੋਂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲਿਆਏ ਤੇ ਅਮਰਦਾਸ ਜੀ ਦੇ ਚਰਨਾਂ ਦਾ ਜੋੜਾ ਜਦੋਂ ਉਹਦੇ ਮੱਥੇ ਚ ਲੱਗਾ, ਫਿਰ ਉਹ ਆਪਣੀ ਸੁਰਤ ਵਿੱਚ ਆਈ। ਪਰ ਸਤਿਗੁਰੂ ਅਕਾਲ ਪੁਰਖ ਐਸੀ ਕਿਰਪਾ ਕਰ ਦਿੰਦਾ, ਜਿਹੜਾ ਨਿੰਦਕ ਕਾ ਮੁਖ ਕਾਲਾ ਹੋਵਾ ਦੀਨ, ਦੁਨੀਆਂ ਕੈ ਦਰਬਾਰ ਅੜੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਤੇ ਆਪਣਾ ਕੀਤਾ ਪਾਵੈ ਨਿੰਦਕ। ਜਿਹੜਾ ਕਿਸੇ ਨੂੰ ਫਿੱਕਾ ਬਚਨ ਮਾੜਾ ਬਚਨ ਬੋਲਣਾ, ਉਹ ਜਲਾਈ ਤੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤੇ 12 ਸਾਲ ਸੇਵਾ ਕਰਕੇ ਵਿੱਚ ਦੁਨੀਆਂ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਦੋ ਪੁੱਤਰ ਹੋਏ ਨੇ, ਦਾਤੂ ਜੀ ਤੇ ਦਾਸੂ ਜੀ। ਉਹਨਾਂ ਨੇ ਵੀ ਬਚਨ ਨਹੀਂ ਮੰਨਿਆ ਤੇ ਅਮਰਦਾਸ ਜੀ ਨੇ 12 ਸਾਲ ਸੇਵਾ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਉਸ ਰੀਤ ਨੂੰ ਜੋ ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਹਰ ਯੁਗ ਜੁਗੈ, ਹਰ ਯੁਗ ਜੁਗੈ ਸਦ ਪੀੜੀ ਗੁਰੂ ਚਲੰਦੀ, ਯੁਗ ਯੁਗ ਪੀੜੀ ਚੱਲੇ ਸਤਿਗੁਰੂ ਕੀ ਜਿਨੇ ਗੁਰਮੁਖ ਨਾਮ ਧਿਆਇਆ। ਹਰ ਯੁਗ ਵਿੱਚ ਸਤਿਗੁਰੂ ਅਕਾਲ ਪੁਰਖ ਆਉਂਦਾ ਪਰ ਆਣ ਕੇ ਨਾਮ ਜਪਾਉਂਦਾ। ਸ੍ਰਿਸ਼ਟੀ ਉੱਤੇ ਆਣ ਕੇ ਇਹਨਾਂ ਜੀਵਾਂ ਦਾ ਭਲਾ ਕਰਦਾ, ਪਰ ਗੁਰਬਾਣੀ ਵਿੱਚ ਸਾਹਿਬ ਫਰਮਾਨ ਕਰਦੇ ਨੇ ਜਹ ਸਤਿਗੁਰੂ ਤਹਿ ਸਤ ਸੰਗਤ ਬਣਾਈ। ਸਤਿਗੁਰੂ ਸਾਧ ਸੰਗਤ ਬਣਾ ਸਕਦਾ, ਸੰਗਤ ਗੁਰੂ ਨਹੀਂ ਬਣਾ ਸਕਦੀ, ਜਿੰਨੀ ਮਰਜ਼ੀ ਭਾਵੇਂ ਲੱਖਾਂ ਦੀ ਤਾਦਾਦ ਵਿੱਚ ਹੋਵੇ। ਮੇਰੇ ਵਿਦਿਆ ਗੁਰੂ ਸ਼੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਉਹ ਬਚਨ ਸੁਣਾਉਂਦੇ ਹੁੰਦੇ ਸਨ ਕਿ ਜੇ ਲੱਖਾਂ ਦੁਨੀਆਂ ਮੱਥੇ ਟੇਕਦੀ ਹੈ, ਬੜੇ ਠਾਠ ਬਾਠ ਨੇ, ਤੇ ਜੇ ਗੁਰੂ ਵਾਲੇ ਲੱਛਣ ਨਹੀਂ ਤੇ ਗੁਰੂ ਨਹੀਂ ਕਹਿਲਾ ਸਕਦਾ। ਜਿਹਦੇ ਵਿੱਚ ਉਹ ਸਤਿਗੁਰੂ ਅਕਾਲ ਪੁਰਖ ਵਾਲੀ ਕਾਰ ਹੈ, ਮੱਥਾ ਤੇ ਭਾਗਾਂ ਵਾਲਿਆਂ ਹੀ ਟੇਕਣਾ, ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ, ਹਰ ਕੋਈ ਨਹੀਂ ਟੇਕ ਸਕਦਾ। ਗੁਰੂ ਨਾਨਕ ਨੂੰ ਵੀ ਗੁਰਬਾਣੀ ਵਿੱਚ ਫੁਰਮਾਣ ਆਉਂਦਾ, ਕੋਈ ਕਹਿ ਭੂਤਨਾ ਕੋ ਕਹਿ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦਵਾਨਾ ਸਾਹ ਕਾ ਨਾਨਕ ਬਹੁਰਾਨਾ, ਹੋ ਹਰ ਬਿਨ ਅਵਰ ਨਾ ਜਾਣਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਵੀ ਭਾਗਾਂ ਵਾਲਿਆਂ ਹੀ ਮੰਨਿਆ, ਜਿਨ੍ਹਾਂ ਦੇ ਭਾਗਾਂ ਵਿੱਚ ਲਿਖਿਆ ਹੋਇਆ ਸੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ, ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਵੀ ਦੋ ਪੁੱਤਰ ਦਾਤੂ ਜੀ ਤੇ ਦਾਸੂ ਜੀ। ਉਹਨਾਂ ਵੀ ਬਚਨ ਨਹੀਂ ਮੰਨਿਆ ਤੇ ਅਮਰਦਾਸ ਜੀ ਨੇ ਸੇਵਾ ਕਰਕੇ ਉਸ ਪਦਵੀ ਨੂੰ ਪ੍ਰਾਪਤ ਕੀਤਾ ਜੋ ਸਤਿਗੁਰੂ ਅਕਾਲ ਪੁਰਖ ਦਾ ਹੁਕਮ ਮੰਨਦਾ, ਜੋ ਹੁਕਮ ਦੀ ਪਾਲਣਾ ਕਰਦਾ, ਜੋ ਹੁਕਮ ਨੂੰ ਗ੍ਰਹਿਣ ਕਰਦਾ, ਜੋ ਹੁਕਮ ਤੇ ਚੱਲਦਾ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰੂ ਦੱਸੈ ਵਾਟ ਮੁਰੀਦਾ ਜੋਲੀਐ। ਸਤਿਗੁਰੂ ਦੇ ਹੁਕਮ ਅਨੁਸਾਰ, ਸਤਿਗੁਰਾਂ ਦੀ ਬਖਸ਼ਿਸ਼ ਨਾਲ ਜਿਹੜਾ ਸਤਿਗੁਰਾਂ ਦੇ ਹੁਕਮਾਂ ਦੀ ਪਾਲਣਾ ਕਰਦਾ ਉਹਨੂੰ ਹੀ ਇਹ ਪਦਵੀ ਪ੍ਰਾਪਤ ਹੁੰਦੀ ਹੈ। ਜਦੋਂ ਗੁਰੂ ਅਮਰਦਾਸ ਜੀ ਆਸਣ ਤੇ ਸ਼ੋਭਿਤ ਸਨ ਤੇ ਦਾਤੂ ਨੇ ਆਣ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਲੱਤ ਮਾਰੀ ਤੇ ਆਸਣ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹ ਨਥਾਵਿਆਂ ਦੇ ਥਾਂ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਆਸਰਿਆਂ ਦਾ ਆਸਰਾ, ਉੱਠ ਕੇ ਤੇ ਦਾਤੂ ਦਾ ਪੈਰ ਫੜ ਕੇ ਆਖਣ ਲੱਗੇ, ਤੁਹਾਡੇ ਕੋਮਲ ਚਰਨ ਨੂੰ ਸੱਟ ਤਾਂ ਨਹੀਂ ਲੱਗੀ ਕਿਤੇ? ਮੈਂ ਬੁੱਢਾ ਸਾਂ, ਕਿਤੇ ਇਹਨਾਂ ਹੱਡਾਂ ਨਾਲ ਤੁਹਾਨੂੰ ਸੱਟ ਲੱਗੀ ਹੋਏ? ਸਤਿਗੁਰੂ ਐਸੀ ਕਿਰਪਾ ਕਰਦਾ, ਸਤਿਗੁਰੂ ਐਸੀ ਬਖਸ਼ਿਸ਼ ਕਰ ਦਿੰਦਾ, ਐਸੀ ਲਾਲ ਤੁਝ ਮੈਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ, ਮਾਥਾ ਛਤਰ ਧਰੈ, ਜਾਂ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤ੍ਰਿਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ। ਸਤਿਗੁਰੂ ਅਕਾਲ ਪੁਰਖ ਵਿੱਚ ਇੰਨੀ ਨਿਮਰਤਾ, ਇਨਾ ਧੀਰਜ, ਇੰਨੀ ਨਿਰਮਾਣਤਾ, ਇੰਨੀ ਸਹਿਨਸ਼ੀਲਤਾ, ਗੁਰਬਾਣੀ ਵਿੱਚ ਸਾਹਿਬ ਫਰਮਾਨ ਕਰਦੇ ਨੇ, ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿੱਟਹੀ ਤਾਂ ਮੂਲ ਨਾ ਮਿੱਟਹੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਬਾਹਰ ਦੀ ਠੰਡਕ ਜ਼ਰੂਰ ਇਸ ਚਮੜੀ ਨੂੰ ਠੰਡਿਆਂ ਕਰਨ ਵਾਸਤੇ ਏਸੀ ਲਾ ਲਓ, ਹੋਰ ਜਿੰਨੇ ਮਰਜ਼ੀ ਸਾਧਨ ਬਣਾ ਲਈਏ, ਪਰ ਜਿਹੜੀ ਮਨ ਵਿੱਚ ਤੜਫ ਲੱਗੀ ਆ ਨਾ, ਜੋ ਮਨ ਨੂੰ ਸ਼ਾਂਤ ਕਰਨਾ ਉਹ ਸਤਿਗੁਰੂ ਦੇ ਨਾਮ ਨੇ ਹੀ ਕਰਨਾ, ਸਤਿਗੁਰੂ ਦੀ ਬਖਸ਼ਿਸ਼ ਨੇ ਕਰਨਾ, ਸਤਿਗੁਰੂ ਦੀ ਕਿਰਪਾ ਨੇ ਕਰਨਾ, ਸਤਿਗੁਰੂ ਦੀ ਰਹਿਮਤ ਨੇ ਕਰਨਾ। ਤੇ ਉਸ ਪਦਵੀ ਨੂੰ ਪ੍ਰਾਪਤ ਉਹ ਹੀ ਕਰ ਸਕਦਾ ਜਿਹਦੇ ਉੱਤੇ ਸਤਿਗੁਰਾਂ ਦੀ ਬਖਸ਼ਿਸ਼ ਹੋਵੇ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੋ ਪੁੱਤਰ ਹੋਏ ਨੇ, ਮੋਹਣ ਜੀ ਤੇ ਮੋਹਰੀ ਜੀ, ਉਹਨਾਂ ਨੇ ਵੀ ਬਚਨ ਨਹੀਂ ਮੰਨਿਆ ਤੇ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਪਹਿਲਾਂ ਇਹਨਾਂ ਦਾ ਨਾਮ ਜੇਠਾ ਜੀ ਸੀ, ਜਦੋਂ ਇਹਨਾਂ ਵੱਲ ਰਿਸ਼ਤਾ ਕੀਤਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਤੇ ਉਦੋਂ ਵਰ ਲੱਭਣ ਵਾਸਤੇ ਜਾਂਦੇ ਸੀ ਤੇ ਇਹ ਘੁੰਗਣੀਆਂ ਵੇਚਦੇ ਸਨ। ਜਦੋਂ ਇਹਨਾਂ ਦੇ ਕੋਲ ਜਾ ਕੇ ਪੁੱਛਿਆ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਇਹ ਹੀ ਪ੍ਰਵਾਨ, ਪਰ ਸਤਿਗੁਰੂ ਨੇ ਜੋ ਧੁਰੋਂ ਲਿਖਿਆ ਹੁੰਦਾ, ਸਤਜੁਗ ਤੈ ਮਾਣਿਓ ਛੱਲਿਓ ਬਲ ਬਾਵਣ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਭ ਚਲ ਅਟਲ ਆਦ ਪੁਰਖ ਫਰਮਾਇਓ, ਆਦ ਅੰਤ ਏਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ। ਸਤਿਗੁਰੂ ਐਸੀ ਕਿਰਪਾ ਕਰਦਾ, ਸਤਿਗੁਰੂ ਐਸੀ ਬਖਸ਼ਿਸ਼ ਕਰ ਦਿੰਦਾ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ ਤੇ ਇਹਨਾਂ ਨੂੰ 5 ਪੈਸੇ ਨਾਰੀਅਲ ਦੇ ਕੇ ਉਸ ਗੁਰੂ ਨਾਨਕ ਵਾਲੀ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ 3 ਪੁੱਤਰ ਹੋਏ ਨੇ, ਪ੍ਰਿਥੀ ਚੰਦ, ਮਹਾਂਦੇਵ ਤੇ ਅਰਜਨ ਦੇਵ। ਸਹਾਰੀ ਮੱਲ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਭਰਾ ਸਨ, ਉਹਨਾਂ ਦੇ ਲਟਕੇ ਦਾ ਆਨੰਦ ਕਾਰਜ ਸੀ ਤੇ ਉਹਨਾਂ ਨੇ ਆਣ ਕੇ ਅਰਜ ਬੇਨਤੀ ਕੀਤੀ ਕਿ ਤੁਸੀਂ ਸਾਡੇ ਕਾਰਜ ਵਿੱਚ, ਸਾਡੇ ਘਰ ਵਿੱਚ ਚਰਨ ਪਾਓ। ਸਤਿਗੁਰਾਂ ਨੂੰ ਅਰਜ ਬੇਨਤੀ ਕੀਤੀ ਤੇ ਸਤਿਗੁਰਾਂ ਨੇ ਆਖਿਆ ਟਾਈਮ ਹੋਏਗਾ ਤੇ ਜ਼ਰੂਰ ਆਵਾਂਗੇ। ਪ੍ਰਿਥੀ ਚੰਦ ਸਤਿਗੁਰਾਂ ਦੇ ਵੱਡੇ ਸਪੁੱਤਰ, ਸਤਿਗੁਰਾਂ ਨੇ ਹੁਕਮ ਕੀਤਾ ਪ੍ਰਿਥੀ ਚੰਦ ਤੂੰ ਚਲੇ ਜਾ ਤੇ ਜਾ ਕੇ ਉਸ ਕਾਰਜ ਨੂੰ ਨਿਭਾ ਕੇ ਆ, ਉਸ ਕਾਰਜ ਵਿੱਚ ਜਾ ਕੇ ਸ਼ਿਰਕਤ ਕਰ। ਤੇ ਕਹਿਣ ਲੱਗਾ ਜੀ ਮੈਨੂੰ ਬਹੁਤ ਜ਼ਿੰਮੇਵਾਰੀਆਂ ਨੇ, ਮੈਂ ਬਹੁਤ ਗੁਰੂ ਘਰ ਦੀ ਸੇਵਾ ਸੰਭਾਲੀ ਹੋਈ ਹੈ ਤੇ ਮੈਂ ਨਹੀਂ ਜਾ ਸਕਦਾ। ਸਤਿਗੁਰਾਂ ਦੇ ਹੁਕਮ ਤੋਂ ਨਮੁੱਕਰ ਹੋ ਗਿਆ, ਮਹਾਂਦੇਵ ਨੂੰ ਆਖਿਆ। ਮਹਾਂਦੇਵ ਕਹਿੰਦਾ ਜੀ ਮੈਂ ਇਹਨਾਂ ਇਸ ਰਿਸ਼ਤੇਦਾਰੀਆਂ ਚ ਨਹੀਂ ਆਉਂਦਾ, ਮੈਂ ਇਹਨਾਂ ਝਮੇਲਿਆਂ ਵਿੱਚ ਨਹੀਂ ਆਉਂਦਾ, ਮੈਂ ਤੇ ਸਤਿਗੁਰੂ ਦਾ ਨਾਮ ਜਪਣਾ, ਗੁਰਬਾਣੀ ਪੜ੍ਹਨੀ ਹੈ ਤੇ ਇਸ ਜੀਵਨ ਨੂੰ ਬਤੀਤ ਕਰਨਾ। ਦੋਵਾਂ ਨੇ ਨਾਂਹ ਕਰ ਦਿੱਤੀ, ਬਚਨ ਨਹੀਂ ਮੰਨਿਆ। ਅਰਜਨ ਦੇਵ ਨੂੰ ਇਸ਼ਾਰਾ ਹੋਇਆ ਤੇ ਜਦੋਂ ਸਤਿਗੁਰਾਂ ਨੇ ਹੁਕਮ ਕੀਤਾ ਤੇ ਅਰਜਨ ਦੇਵ ਜੀ ਨੇ ਆਖਿਆ ਜੀ 7 ਬਚਨ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਹੀ ਬਚਨ ਕਰ ਦਿੱਤਾ, ਜਿੰਨਾ ਚਿਰ ਅਸੀਂ ਬੁਲਾਈਏ ਨਾ ਉਨਾ ਚਿਰ ਆਉਣਾ ਨਹੀਂ। ਤੇ ਉਹਨਾਂ ਕਿਹਾ ਜੀ 7 ਬਚਨ। ਲਾਹੌਰ ਚਲੇ ਗਏ, ਆਨੰਦ ਕਾਰਜ ਵਿੱਚ ਜਾ ਕੇ ਜੋ ਵੀ ਉੱਥੇ ਕਾਰਜ ਕਰਨਾ ਸੀ ਕੀਤਾ। ਜਦੋਂ ਸਮਾਪਤੀ ਹੋਈ ਉੱਥੇ ਹੀ ਰੋਜ਼ ਕਥਾ ਕਰਦੇ ਨੇ, ਨਾਮ ਜਪਾਉਂਦੇ ਨੇ ਸਾਧ ਸੰਗਤ ਨੂੰ ਤੇ ਮਨ ਦੇ ਵਿੱਚ ਤਾਂਘ ਲੱਗੀ ਹੋਈ ਹੈ, ਖਿੱਚ ਲੱਗੀ ਹੋਈ ਹੈ ਕਿ ਸਤਿਗੁਰਾਂ ਦੇ ਦਰਸ਼ਨ ਹੋਣ। ਇੱਕ ਪੱਤਰਿਕਾ ਲਿਖੀ ਹੈ, ਇੱਕ ਚਿੱਠੀ ਲਿਖੀ ਹੈ ਬਾਬਾ ਅਰਜਨ ਦੇਵ ਜੀ ਨੇ ਕਿ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰਕ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਉ ਘੋਲੀ ਹਉ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ। ਇਹ ਪੱਤਰਿਕਾ ਲਿਖ ਕੇ ਇੱਕ ਸਿੱਖ ਦੇ ਹੱਥ ਦੇ ਕੇ ਤੇ ਅੰਮ੍ਰਿਤਸਰ ਵੱਲ ਭੇਜਿਆ, ਆਣ ਕੇ ਉਸ ਨੂੰ ਆਖਿਆ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਭੇਟਾ ਕਰਨੀ ਹੈ। ਰਾਗੀ ਸਿੰਘ ਕੀਰਤਨ ਕਰਨ ਡੇ ਨੇ, ਸਤਿਗੁਰੂ ਜੀ ਆਸਣ ਤੇ ਸ਼ੋਭਤ ਨੇ, ਸੰਗਤਾਂ ਨਮਸਕਾਰ ਕਰ ਰਹੀਆਂ ਨੇ, ਤੇ ਉਹ ਸਿੱਖ ਨੇ ਆਣ ਕੇ ਉਹ ਪੱਤਰਿਕਾ ਜਿਹੜੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤੀ। ਤੇ ਲਾਗੇ ਹੀ ਪ੍ਰਿਥੀ ਚੰਦ ਬੈਠਾ ਹੋਇਆ ਚੌਰ ਕਰਨ ਡਿਆ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ, ਉਸ ਨੇ ਉਹ ਪੱਤਰਿਕਾ ਚੁੱਕ ਕੇ ਤੇ ਆਪਣੀ ਜੇਬ ਵਿੱਚ ਪਾ ਲਈ। ਵੇਖਿਆ ਖੋਲ ਕੇ ਉੱਤੇ ਬੜੇ ਭਾਵਨਾ ਵਾਲੇ, ਬੜੇ ਸ਼ਰਧਾ ਵਾਲੇ, ਬੜੇ ਪ੍ਰਤੀਤ ਵਾਲੇ, ਬੜੇ ਭਰੋਸੇ ਵਾਲੇ ਬਚਨ ਲਿਖੇ ਹੋਏ ਨੇ। ਉਹਨੇ ਆਖਿਆ ਜੇ ਸਤਿਗੁਰਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਤੇ ਅਰਜਨ ਦੇਵ ਨੂੰ ਬੁਲਾ ਲੈਣਗੇ, ਪਰ ਉਸ ਚੀਜ਼ ਨੂੰ ਲੁਕਾ ਕੇ ਛੁਪਾ ਕੇ ਆਪਣੀ ਜੇਬ ਵਿੱਚ ਪਾ ਲਿਆ। ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਨਹੀਂ ਕੀਤੀ, ਸਤਿਗੁਰਾਂ ਨੂੰ ਚਿੱਠੀ ਨਹੀਂ ਵਿਖਾਈ। ਜਦੋਂ ਥੋੜਾ ਚਿਰ ਫਿਰ ਗੁਜ਼ਰਿਆ, ਬਾਬਾ ਅਰਜਨ ਦੇਵ ਜੀ ਕਥਾ ਕਰਦੇ ਨੇ, ਸਾਧ ਸੰਗਤ ਨੂੰ ਨਾਮ ਜਪਾਉਂਦੇ ਨੇ, ਤੇ ਦੂਸਰੀ ਚਿੱਠੀ ਫਿਰ ਉਹਨਾਂ ਨੇ ਲਿਖੀ ਕਿ ਤੇਰਾ ਮੁੱਖ ਸੁਹਾਵਾ ਸਾਜ ਤੁਨ ਬਾਣੀ, ਚਿਰ ਹੋਵਾ ਦੇਖੈ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਉ, ਹਉ ਘੋਲੀ ਹਉ ਘੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਉ। ਜਦੋਂ ਦੂਸਰੀ ਪੱਤਰਿਕਾ ਲਿਖ ਕੇ ਉਸ ਰਜਵਾੜੇ ਨੂੰ, ਉਸ ਸਿੱਖ ਨੂੰ ਸਤਿਗੁਰਾਂ ਦੇ ਚਰਨਾਂ ਵੱਲ ਭੇਜਿਆ ਤੇ ਸਾਧ ਸੰਗਤ ਜੀ ਮੰਜ਼ਲ ਨੂੰ ਤੈਅ ਕਰਕੇ ਉਹ ਸਿੱਖ ਅੰਮ੍ਰਿਤਸਰ ਦੀ ਧਰਤੀ ਉੱਤੇ ਪੁੱਜਾ, ਜਿੱਥੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਕਿਰਤਾਰਥ ਕਰ ਰਹੇ ਨੇ, ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਤੇ ਜਦੋਂ ਦੂਸਰੀ ਚਿੱਠੀ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤੀ, ਅਰਪਣ ਕਰ ਦਿੱਤੀ, ਤੇ ਪ੍ਰਿਥੀ ਚੰਦ ਨੇ ਫਿਰ ਉਹ ਦੂਸਰੀ ਚਿੱਠੀ ਵੀ ਖੋਲ੍ਹ ਕੇ ਵੇਖੀ, ਪੜ੍ਹ ਕੇ ਤੇ ਫਿਰ ਆਪਣੀ ਜੇਬ ਵਿੱਚ ਦੂਸਰੀ ਚਿੱਠੀ ਵੀ ਸਾਧ ਸੰਗਤ ਜੀ ਪਾ ਲਈ, ਸਤਿਗੁਰਾਂ ਨੂੰ ਫੇਰ ਨਹੀਂ ਦਿੱਤੀ। ਉਹ ਵੀ ਸ਼ਰਧਾ ਵਾਲੇ, ਭਾਵਨਾ ਵਾਲੇ, ਪ੍ਰਤੀਤ ਵਾਲੇ, ਭਰੋਸੇ ਵਾਲੇ ਸ਼ਬਦ ਲਿਖੇ ਹੋਏ ਸਨ। ਸਮਾਂ ਲੰਘਣ ਤੇ ਤੀਸਰੀ ਚਿੱਠੀ ਫਿਰ ਬਾਬਾ ਅਰਜਨ ਦੇਵ ਜੀ ਨੇ ਲਿਖ ਕੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਆ ਤੁਧ ਭਗਵੰਤਾ, ਮੋਹ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਉ, ਹਉ ਘੋਲੀ ਹਉ ਘੋਲ ਕਮਾਈ, ਤੇ ਸੱਚੇ ਗੁਰਦਰਬਾਰੇ ਜੀਉ। ਜਦੋਂ ਇਹ ਚਿੱਠੀ ਤੀਜੀ ਲਿਖ ਕੇ ਉਹ ਸਿੱਖ ਦੇ ਹੱਥ ਭੇਜੀ ਸਤਿਗੁਰਾਂ ਦੇ ਚਰਨਾਂ ਵਿੱਚ, ਜਦੋਂ ਸਿੱਖ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕੀ ਤੀਸਰੀ ਚਿੱਠੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਜਦੋਂ ਅੰਦਰ ਦੀ ਤਾਰ ਜੁੜੀ ਹੋਵੇ ਇੱਕ ਤਾਰ ਪ੍ਰੇਮ ਦੀ, ਐਸੀ ਪਤਾ ਕਿਸੇ ਗੁਰਮੁਖ ਪਿਆਰੇ ਨੂੰ, ਬਿਨ ਖੰਭਿਓ ਬਿਨ ਤਾਰੋਂ ਪਹੁੰਚੇ ਗੁਰੂ ਪਿਆਰੇ ਨੂੰ। ਜਦੋਂ ਉਹ ਚਿੱਠੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੜ੍ਹੀ, ਬੜੇ ਸ਼ਰਧਾ ਵਾਲੇ, ਬੜੇ ਭਾਵਨਾ ਵਾਲੇ, ਬੜੇ ਪ੍ਰਤੀਤ ਵਾਲੇ, ਬੜੇ ਖਿੱਚ ਵਾਲੇ ਉਹਦੇ ਉੱਤੇ ਬਚਨ ਲਿਖੇ ਹੋਏ ਸਨ, ਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉਸੇ ਵੇਲੇ ਹੁਕਮ ਕਰਤਾ ਕਿ ਬਾਬਾ ਅਰਜਨ ਦੇਵ ਜੀ ਤੁਸੀਂ ਆ ਸਕਦੇ ਹੋ। ਬਾਬਾ ਅਰਜਨ ਦੇਵ ਜੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਤੇ ਪ੍ਰਿਥੀ ਚੰਦ ਨੂੰ ਪੁੱਛਣ ਲੱਗੇ ਕਿ ਜਿਹੜੀਆਂ ਪਹਿਲੀਆਂ ਦੋ ਚਿੱਠੀਆਂ ਨੇ ਉਹ ਕਿੱਥੇ ਨੇ। ਆਖਣ ਲੱਗਾ ਜੀ ਮੈਨੂੰ ਨਹੀਂ ਕੋਈ ਪਤਾ, ਮੈਂ ਨਹੀਂ ਵੇਖੀਆਂ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਤਿੰਨ ਨੰਬਰ ਚਿੱਠੀ ਉੱਤੇ ਪਾਇਆ ਹੋਇਆ, ਦੋ ਚਿੱਠੀਆਂ ਪਹਿਲਾਂ ਵੀ ਆਈਆਂ ਨੇ ਉਹ ਕਿੱਥੇ ਨੇ। ਨਮੁੱਕਰ ਹੋ ਗਿਆ ਸਾਧ ਸੰਗਤ ਜੀ, ਸਤਿਗੁਰਾਂ ਦਾ ਬਚਨ ਨਹੀਂ ਮੰਨਿਆ, ਸਤਿਗੁਰਾਂ ਨੂੰ ਜਵਾਬ ਦੇ ਦਿੱਤਾ ਤੇ ਸਤਿਗੁਰਾਂ ਨੇ ਹੁਕਮ ਕੀਤਾ ਇੱਕ ਸਿੱਖ ਨੂੰ ਵੀ ਇਹਦਾ ਜਿਹੜਾ ਚੋਗਾ ਉੱਥੇ ਟੰਗਿਆ ਹੋਇਆ ਉਹਨੂੰ ਲਾਹ ਕੇ ਲਿਆਓ। ਜਦੋਂ ਉਹ ਸਿੱਖ ਲਾਹ ਕੇ ਲਿਆਇਆ ਤੇ ਉਹਦੇ ਵਿੱਚੋਂ ਚਿੱਠੀਆਂ ਨਿਕਲੀਆਂ ਤੇ ਇਸ ਦੇ ਮਨ ਵਿੱਚ ਪਹਿਲਾਂ ਤੇ ਸਿਰ ਨੀਵਾਂ ਕੀਤਾ ਕਿ ਮੈਂ ਹੁਣ ਕੀ ਜਵਾਬ ਦੇਵਾਂ, ਕੀ ਇੱਥੇ ਆਖਾਂ। ਜਦੋਂ ਸਤਿਗੁਰੂ ਅਕਾਲ ਪੁਰਖ ਜਾਣੀ ਜਾਣ ਵਿਣ ਬੋਲਿਆ ਸਭ ਕਿਸ ਜਾਣਦਾ, ਕਿਸੇ ਆਗਿਆ ਕੀਚੈ ਅਰਦਾਸ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਤਿੰਨ ਪਦੇ ਤੇ ਪੂਰੇ ਹੋ ਗਏ ਨੇ, ਚੰਗਾ ਫਿਰ ਪ੍ਰਿਥੀ ਚੰਦ ਜੇ ਤੂੰ ਚਾਹੁੰਦਾ ਵੀ ਮੈਂ ਵੱਡਾ, ਮੈਨੂੰ ਵਸਤ ਮਿਲਣੀ ਚਾਹੀਦੀ ਹੈ, ਫਿਰ ਚੌਥਾ ਪਦਾ ਪੂਰਾ ਕਰ ਦੇ। ਪਰ ਸਾਧ ਸੰਗਤ ਜੀ ਕਿੱਥੋਂ ਕਰਨਾ ਸੀ, ਸਤਿਗੁਰੂ ਬਖਸ਼ਿਸ਼ ਕਰੇ, ਸਤਿਗੁਰੂ ਜੀ ਕਿਰਪਾ ਕਰਨ, ਨਹੀਂ ਹੋ ਸਕਿਆ। ਜਦੋਂ ਪਹਿਲੀਆਂ ਹੀ ਦੋ ਚਿੱਠੀਆਂ ਛਪਾ ਲਈਆਂ, ਮਨ ਵਿੱਚ ਹਉਮੈ ਸੀ, ਮਨ ਵਿੱਚ ਹੰਗਤਾ ਸੀ ਕਿ ਮੈਂ ਇਹ ਨਾਮ ਖਾਵਾਂ, ਮਨ ਵਿੱਚ ਈਰਖਾ ਸੀ, ਮਨ ਵਿੱਚ ਦਵੈਸ ਸੀ। ਤੇ ਸਤਿਗੁਰੂ ਕਿਰਪਾ ਵੀ ਤਾਂ ਕਰਦਾ, ਕਿਰਪਾ ਕਰੇ ਜੇ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਆ ਤਿਉਂ ਤਿਉਂ ਹਰ ਸੁਰੰਗ। ਉਦਮ ਕਰ ਹਰ ਜਾਪਣਾ, ਵੱਡ ਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਦੀ ਕਾਟ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਸੇ ਪਛਤਾ ਹੇਰੇ। ਸਤਿਗੁਰੂ ਜੀ ਕਿਰਪਾ ਕਰਨ, ਸਤਿਗੁਰੂ ਜੀ ਬਖਸ਼ਿਸ਼ ਕਰਨ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਤੇ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਜਿਸ ਹਿਰਦੇ ਵਿੱਚ ਹਉਮੈ ਏ, ਹੰਕਾਰ ਏ, ਮਨ ਵਿੱਚ ਹੰਗਤਾ ਏ, ਉਸ ਹਿਰਦੇ ਵਿੱਚ ਨਾਮ ਨਹੀਂ ਟਿਕਦਾ, ਉਸ ਹਿਰਦੇ ਵਿੱਚ ਸਤਿਗੁਰੂ ਨਹੀਂ ਆਉਂਦਾ, ਸਤਿਗੁਰਾਂ ਦੀ ਬਖਸ਼ਿਸ਼ ਤਾਂ ਉਸ ਜੀਵ ਮਨੁੱਖ ਪ੍ਰਾਣੀ ਤੇ ਹੁੰਦੀ ਹੈ ਜਿਹਦੇ ਭਾਵਨਾ ਸ਼ਰਧਾ ਪ੍ਰਤੀਤ ਭਰੋਸਾ ਹੋਵੇ। ਫਿਰ ਸਤਿਗੁਰਾਂ ਨੇ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਾਬਾ ਅਰਜਨ ਦੇਵ ਵੱਲ ਜਦੋਂ ਇਸ਼ਾਰਾ ਕੀਤਾ ਤੇ ਸਾਧ ਸੰਗਤ ਜੀ ਉਸੇ ਵੇਲੇ ਹੀ ਆਖਿਆ, ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ। ਕਹਿਣ ਲੱਗੇ ਜੀ ਮੇਰੇ ਵੱਡੇ ਭਾਗ ਨੇ, ਮੇਰੇ ਉੱਤਮ ਕਰਮ ਨੇ ਕਿ ਮੈਂ ਆਣ ਕੇ ਆਪ ਜੀ ਦਾ ਦਰਸ਼ਨ ਕੀਤਾ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਉ, ਹਉ ਘੋਲੀ ਹਉ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਉ। ਤੇ ਮੈਂ ਟੇਕ ਲਈ ਹੀ ਦਰਸ਼ਨ ਦੇਖ ਜੀਵਾ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚਿਹਰੇ, ਆਪਣੀ ਸਰਣ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ, ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ, ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਮੈਂ ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਿਆ, ਸਾਧ ਸੰਗਤ ਕਿਰਪਾ ਕਰੇ, ਸਤਿਗੁਰੂ ਜੀ ਬਖਸ਼ਿਸ਼ ਕਰਨ, ਸਿਰ ਤੇ ਮੇਰੇ ਪਰ ਹੱਥ ਰੱਖਣ। ਸਤਿ ਸ੍ਰੀ ਅਕਾਲ। ਸਭ ਰਸਨਾ ਪਵਿੱਤਰ ਕਰੋ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਮੇਰਾ ਵਾਹਿਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਪ੍ਰੇਮੀ ਅਨਨ ਸੇਵਕ ਲੁਧਿਆਣੇ ਵਿੱਚ ਸੁਖਵੰਤ ਰਾਏ ਤੇ ਬਲਵੰਤ ਰਾਏ ਦੋ ਭਰਾ ਆਪਣਾ ਕਾਰਜ ਕਰਦੇ ਨੇ ਤੇ ਸਾਧ ਸੰਗਤ ਜੀ ਇੱਕ ਭਰਾ ਨੂੰ ਵੱਖੀ ਵਿੱਚ ਦਰਦ ਹੋਈ ਤੇ ਡਾਕਟਰਾਂ ਨੂੰ ਚੈੱਕ ਕਰਾਇਆ, ਡਾਕਟਰ ਨੂੰ ਵਿਖਾਇਆ ਤੇ ਡਾਕਟਰ ਨੇ ਆਖਿਆ ਜੀ ਤੁਹਾਡੇ ਪੱਥਰੀ ਹੈ। ਤੇ ਉਹਦੇ ਮਨ ਵਿੱਚ ਆਇਆ ਕਿ ਸਤਿਗੁਰਾਂ ਨੂੰ ਜਾ ਕੇ ਅਰਜ ਬੇਨਤੀ ਕਰਨੇ ਆ, ਸਤਿਗੁਰਾਂ ਦੇ ਚਰਨਾਂ ਵਿੱਚ ਜੋਦੜੀ ਕਰਨੇ ਆ। ਜਦੋਂ ਸ੍ਰੀ ਭੈਣੀ ਸਾਹਿਬ ਪਹੁੰਚਿਆ, ਆਣ ਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਅਰਜ ਕੀਤੀ ਗਰੀਬ ਨਵਾਜ ਜੀ, ਡਾਕਟਰਾਂ ਨੂੰ ਚੈੱਕ ਕਰਾਇਆ ਤੇ ਪੱਥਰੀ ਆਈ ਹੈ। ਸਤਿਗੁਰੂ ਜਗਜੀਤ ਸਿੰਘ ਕਹਿਣ ਲੱਗੇ ਤੁਸੀਂ ਦਵਾਈ ਲੈ ਲਓ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ। ਉਸ ਪ੍ਰੇਮੀ ਸਿੱਖ ਨੇ ਦਵਾਈ ਲੈ ਲਈ, ਸਤਿਗੁਰਾਂ ਦੇ ਹੁਕਮ ਅਨੁਸਾਰ ਦਵਾਈ ਖਾਣ ਲੱਗਾ ਤੇ ਰਾਤ ਨੂੰ ਸਤਿਗੁਰਾਂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਨੂੰ ਦਰਸ਼ਨ ਦੇ ਕੇ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਦੱਸ ਤੇਰੇ ਕਿੱਥੇ ਦਰਦ ਹੁੰਦੀ ਹੈ। ਜਦੋਂ ਉਹਨੇ ਇਸ਼ਾਰਾ ਕੀਤਾ ਤੇ ਸਤਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨਾਲ ਉਸਦੀ ਪੱਥਰੀ ਕੱਢ ਕੇ ਤੇ ਉਹਦੇ ਹੱਥ ਉੱਤੇ ਧਰ ਦਿੱਤੀ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਅਲੋਪ ਹੋ ਗਏ। ਉਸ ਨੇ ਉਸ ਪੱਥਰੀ ਨੂੰ ਟਾਕੀ ਵਿੱਚ ਬੰਨ ਕੇ ਤੇ ਡਾਕਟਰ ਨੂੰ ਜਾ ਕੇ ਜਦੋਂ ਵਿਖਾਇਆ, ਚੈੱਕ ਕਰਾਇਆ, ਡਾਕਟਰ ਕਹਿਣ ਲੱਗਾ ਜੀ ਤੁਹਾਡੇ ਪੱਥਰੀ ਨਹੀਂ। ਤੇ ਜਦੋਂ ਸਤਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੌਤਕ ਉਹਨਾਂ ਨੂੰ ਸੁਣਾਇਆ ਤੇ ਉਹ ਕਹਿਣ ਲੱਗੇ ਜੀ ਮੈਨੂੰ ਵੀ ਉਹ ਸਤਿਗੁਰੂ ਅਕਾਲ ਪੁਰਖ ਦਾ ਦਰਸ਼ਨ ਕਰਵਾਓ ਜਿਨ੍ਹਾਂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ। ਜਦੋਂ ਉਸ ਆਣ ਕੇ ਡਾਕਟਰ ਨੇ ਵੀ ਸਤਿਗੁਰਾਂ ਦਾ ਦਰਸ਼ਨ ਕੀਤਾ, ਸਤਿਗੁਰਾਂ ਦੇ ਚਰਨ ਪਰਸੇ, ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ, ਤਿਸਕਾ ਸੰਗ ਸਿਖ ਉਦਰ ਨਾਨਕ ਹਰ ਗੁਣ ਗਾਓ। ਸਤਿ ਸ੍ਰੀ ਅਕਾਲ।